श्री वाहे गुरु जी गुरु गरीब नवा वेद ब्रंच विचार हो हर जाप न छाडू एक करी संसार दिया के बंदिया भूल क्यों ना रब दा
संसार दे आके बंदिया भूल क्यों ना रब दा
उसनु याद कदे ना कीता पालनहार जो सबदा
उसनु याद कदे ना कीता पालनहार जो सबदा
ओ कट दी जाए सुवासा पूंजी
कट दी जाए सुवासा पूंजी उस वल चाती मार सतसंग दो कड़िया देव जन्म सुवार सतसंग दो कड़िया
Thank you. ਟਪਕੇ ਦੋ ਘੜੀਆਂ ਗਣਕਾਂ ਪਾਪਣ ਤਰ ਗਈ।
ਰਾਮ ਨਾਮ ਜਪ ਕੇ ਦੋ ਘੜੀਆਂ ਗਣਕਾਂ ਪਾਪਣ ਤਰ ਗਈ।
ਕੀਤੇ ਪਾਪ ਗਣਾ ਗਏ ਬਖਸ਼ੇ ਨਾਮ ਅੰਬਰ ਜਗ ਕਰ ਗਈ।
ਕੀਤੇ ਪਾਪ ਗਣਾ ਗਏ ਬਖਸ਼ੇ ਨਾਮ ਅੰਬਰ ਜਗ ਕਰ ਗਈ।
ਸਤਿਗੁਰੂ ਅਰਜਨ ਦੇਵ ਜੀ ਦਿੱਤਾ,
ਸਤਿਗੁਰੂ ਅਰਜਨ ਦੇਵ ਜੀ ਦਿੱਤਾ ਬਾਣੀ ਵਿੱਚ ਸਤਿਕਾਰ ਸਤਸੰਗ ਦੋ ਘੜੀਆਂ, ਦੋ ਘੜੀਆਂ ਦੇਵ ਜਨਮ ਸੁਵਾ ਸਤਸੰਗ ਦੋ ਘੜੀਆਂ।
ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਫਿਰ ਇਹਦੇ ਹੀ ਪਾਈ।
ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਫਿਰ ਇਹਦੇ ਹੀ ਪਾਈ।
84 ਲੱਖ ਜੂਨਾਂ ਵਿੱਚੋਂ ਮਾਸ ਹੱਸ ਵਡਿਆਈ।
84 ਲੱਖ ਜੂਨਾਂ ਵਿੱਚੋਂ ਮਾਸ ਹੱਥ ਵਡਿਆਈ।
ਗੋਬਿੰਦ ਮਿਲਣ ਕੀ ਏ ਤੇਰੀ ਬਰੀਆ,
ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਬਾਣੀ ਰਹੀ ਪੁਕਾਰ ਸਤਸੰਗ ਦੋ ਘੜੀਆਂ, ਦੋ ਘੜੀਆਂ ਦੇਵ ਜਨਮ ਸੁਵਾ ਸਤਸੰਗ ਦੋ ਘੜੀਆਂ।
ਹਲਾਕ ਹੋ ਜਾ ਲਾ ਕੇ ਦੁਈ ਦੋਵੈਤ ਦੀ ਮੈਲ ਦਲ ਤੋਂ ਮਾਨ ਤਾਨ ਛੱਡ ਕੇ ਹੌਲਾ ਕਾਖ ਹੋ ਜਾ ਜੁਗਤੀ ਨਾਲ ਮੁਕਤੀ ਹੀਰ ਲੈਣ ਖਾਤਰ ਚੌਧਰ ਪੁਣਾ ਤਿਆਗ ਕੇ ਚਾਕ ਹੋ ਜਾ ਅੱਖਾਂ ਵਿੱਚ ਵਸਾਉਣਗੇ ਲੋਕ ਤੈਨੂੰ ਗੁਰੂ ਨਾਨਕ ਦੇ ਚਰਨਾਂ ਦੀ ਖਾਕ ਹੋ ਜਾ। ਗੁਰਮੁਖ ਸੰਗ ਮੈਲ ਜੋ ਲੱਗੀ ਤੇਰੇ ਮਨ ਦੇ ਉੱਤੇ,
ਗੁਰਮੁਖ ਸਿੰਘ ਮੈਲ ਜੋ ਲੱਗੀ ਤੇਰੇ ਮਨ ਦੇ ਉੱਤੇ,
ਜਸ ਚੰਨ ਚੰਗਿਆੜਾ ਬਣ ਕੇ ਬਾਗ ਜਗਾ ਲੈ ਸੁੱਤੇ,
ਜਸ ਚੰਨ ਚੰਗਿਆੜਾ ਬਣ ਕੇ ਬਾਗ ਜਗਾ ਲੈ ਸੁੱਤੇ।
ਉਹ ਹੀਰਾ ਏ ਅਨਮੋਲ ਜਨਮ ਹੈ,
ਹੀਰਾ ਮਿਲੂ ਨਾ ਦੂਜੀ ਵਾਰ ਸਤਸੰਗ ਦੋ ਘੜੀਆਂ, ਦੋ ਘੜੀਆਂ ਦੇਵ ਜਨਮ ਸਵਾਰ ਸਤਸੰਗ ਦੋ ਘੜੀਆਂ।
ਭਾਈ ਪ੍ਰਾਪਤ ਮਨੁੱਖ ਦਿਹੁਰੀਆ ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਰਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਚਿਰੰਕਾਲ ਇਹ ਦੇ ਸੁੰਜਰੀਆ ਗੁਰੂ ਦਰਬਾਰ ਵਿੱਚ ਸੱਜ ਕੇ ਬੈਠੇ ਸਨਮਾਨਯੋਗ ਮਾਈ ਭਾਈ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਆ ਜ਼ਿੰਦਗੀ ਦੇ ਰੁਝੇਵਿਆਂ ਵਿੱਚੋਂ ਇਹ ਕੀਮਤੀ ਪਲ ਸ਼ਾਮਾਂ ਦੇ ਸਜੇ ਹੋਏ ਦੀਵਾਨ ਵਿੱਚ ਸਾਹਿਬ ਗੁਰਦੇਵ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਦਾ ਆਨੰਦ ਪ੍ਰਾਪਤ ਹੋ ਰਿਹਾ ਹੈ। ਨਿਤਨੀਮ ਅਨੁਸਾਰ ਰਹਿਰਾਜ ਸਾਹਿਬ ਦੀਆਂ ਪਾਵਨ ਬਾਣੀਆਂ ਦੇ ਜਾਪ ਉਪਰੰਤ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪਿਆ ਲਾਏ ਧਿਆਨਾ ਦੇ ਮਹਾਵਾਕ ਅਨੁਸਾਰ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰੋ ਉਪਰੰਤ ਕਰਨ ਉਪਰੰਤ ਗੁਰਮਤ ਵਿਚਾਰ ਗੁਰ ਇਤਿਹਾਸ ਦੇ ਪੰਨਿਆਂ ਤੋਂ ਸਾਹਿਬ ਗੁਰਦੇਵ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਚੋਜ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਗੌਰੇ ਮਸਕੀਨ ਆਪਾਂ ਨੂੰ ਬੜੇ ਖੋਜ ਭਰਪੂਰ ਵਿਚਾਰਾਂ ਸਾਹਿਤ ਸਰਵਣ ਕਰਵਾ ਰਹੇ ਸਨ। ਮਨ ਬਿਰਤੀ ਨੂੰ ਇਕਾਗਰ ਕੀਤਾ ਹੈ ਗੁਰਦੇਵ ਦੇ ਚਰਨਾਂ ਵਿੱਚ ਮਸਤਕ ਝੁਕਾਉਂਦੇ ਰਸਨਾ ਪਵਿੱਤਰ ਕਰੀਏ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਗੁਰੂ ਕੀ ਸੰਗਤ ਦੇ ਦਰਸ਼ਨ ਦੀਦਾਰ ਦੀ ਖੁਸ਼ੀ ਅੰਦਰ ਫਤਿਹ ਬੁਲਾਉਂਦਾ ਹਾਂ। ਪ੍ਰਵਾਨਗੀ ਦਾ ਉੱਤਰ ਚੜ੍ਹਦੀ ਕਲਾ ਵਿੱਚ ਦੇਣਾ। ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਸ਼ਾਮਾਂ ਦੇ ਦੀਵਾਨ ਦੀ ਸਮਾਪਤੀ ਦੇ ਵਕਤ ਤੱਕ ਆਪਾਂ ਸਿੱਖ ਇਤਿਹਾਸ ਦੀ ਵਿਚਾਰ ਕਰ ਰਹੇ ਸੀ। ਸਾਡਾ ਇਤਿਹਾਸ ਦੇ ਤਿੰਨ ਪੱਖ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ 1469 ਈਸਵੀ ਤੋਂ ਲੈ ਕੇ 7 ਅਕਤੂਬਰ 1708 ਈਸਵੀ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੱਚਖੰਡ ਪਿਆਨਾ ਕਰ ਜਾਣ ਤੱਕ ਇਹ ਜਿੰਨਾ ਇਤਿਹਾਸ ਦਾ ਦਾਇਰਾ ਹੈ ਇਸ ਨੂੰ ਗੁਰ ਇਤਿਹਾਸ ਕਿਹਾ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਕੌਮ ਦਾ ਜਥੇਦਾਰ ਬਣਾ ਕੇ ਜਦੋਂ ਸਤਿਗੁਰਾਂ ਨੇ ਭੇਜਿਆ 1707 ਈਸਵੀ ਤੋਂ ਲੈ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 1893 ਈਸਵੀ ਨੂੰ ਫਰਾਂਸ ਦੇ ਗ੍ਰਾਂਡ ਹੋਟਲ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਮੌਤ ਹੋਈ। ਇਸ ਵੇਲੇ ਤੱਕ ਜਿੰਨਾ ਇਤਿਹਾਸ ਦਾ ਦਾਇਰਾ ਹੈ ਇਸ ਨੂੰ ਸਿੱਖ ਇਤਿਹਾਸ ਕਿਹਾ ਜਾਂਦਾ ਹੈ। ਹਿੰਦੁਸਤਾਨ ਦੇ ਵਿੱਚੋਂ ਦੀ ਹੁੰਦਾ ਹੋਇਆ ਅੰਗਰੇਜ਼ ਪੰਜਾਬ ਵਿੱਚ ਆ ਗਿਆ। 1847 ਵਿੱਚ ਆਇਆ ਅੰਗਰੇਜ਼ ਨੇ ਪੂਰਾ 100 ਸਾਲ ਰਾਜ ਕੀਤਾ। 1947 ਵਿੱਚ ਉਹਨੂੰ ਹਿੰਦੁਸਤਾਨ ਵਿੱਚੋਂ ਕੱਢਿਆ ਗਿਆ। ਹਿੰਦੁਸਤਾਨ ਵਿੱਚੋਂ ਪੰਜਾਬ ਵਿੱਚ ਆਉਣ ਤੱਕ ਅਤੇ ਪੰਜਾਬ ਵਿੱਚੋਂ ਖਾਸ ਕਰਕੇ ਰਾਜ ਕਾਇਮ ਕਰਨ ਤੱਕ ਉਸ ਤੋਂ ਬਾਅਦ ਅੱਜ ਤੱਕ ਜਿੰਨਾ ਇਤਿਹਾਸ ਦਾ ਪੱਖ ਹੈ ਜਿੰਨਾ ਇਤਿਹਾਸ ਦਾ ਦਾਇਰਾ ਹੈ ਇਸ ਨੂੰ ਕੌਮੀ ਇਤਿਹਾਸ ਕਿਹਾ ਜਾਂਦਾ ਹੈ। ਆਪਾਂ ਸਿੱਖ ਇਤਿਹਾਸ ਦੀ ਵਿਚਾਰ ਕਰ ਰਹੇ ਹਾਂ। ਸਾਹਿਬ ਗੁਰਦੇਵ ਸਤਿਗੁਰੂ ਗਣਗੀ ਕਲਗੀਧਰ ਮਹਾਰਾਜ ਜੀ ਦੇ ਹੁਕਮਾਂ ਨੂੰ ਮੰਨਦਾ ਹੋਇਆ ਸਿੱਖਾਂ ਦਾ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਧ ਫਤਿਹ ਕੀਤੀ, ਰਾਜ ਕਾਇਮ ਕੀਤਾ। ਪਰ ਹਕੂਮਤ ਦਾ ਜ਼ੋਰ ਹੋਣ ਦੇ ਕਾਰਨ, ਕਿਉਂਕਿ ਉਦੋਂ ਸਿੱਖਾਂ ਦੀ ਗਿਣਤੀ ਇੰਨੀ ਕੁ ਸੀ, ਇਹ ਰਾਜ 8.5 ਮਹੀਨੇ ਚੱਲਿਆ ਅਤੇ ਇਸ ਰਾਜ ਨੇ ਪੂਰੇ ਹਿੰਦੁਸਤਾਨ ਨੂੰ ਉਸ ਵੇਲੇ ਮੁਗਲੀਆ ਹਕੂਮਤ ਦਾ ਰਾਜ ਸੀ। ਅੱਜ ਇਸ ਬਾਬਰ ਬਾਦਸ਼ਾਹ ਦੀ ਮੇਰੇ ਤੋਂ ਪਹਿਲਾਂ ਗੌਰੇ ਮਸਕੀਨ ਵਿਸਥਾਰ ਸਾਹਿਤ ਕਥਾ ਆਪ ਜੀ ਨੂੰ ਸਰਵਣ ਕਰਵਾ ਰਹੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉੱਤਰ ਪ੍ਰਸ਼ਨ ਬਾਬਰ ਨਾਲ ਅਤੇ ਬਾਬਰ ਦਾ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰ ਕਰਨਾ। ਬਾਬਰ ਤੋਂ ਲੈ ਕੇ 1857 ਈਸਵੀ ਦੇ ਗਦਰ ਤੱਕ ਉਸਦੀ ਔਲਾਦ ਨੇ ਹਿੰਦੁਸਤਾਨ ਵਿੱਚ ਰਾਜ ਕੀਤਾ। ਬਾਬਰ ਦਾ ਹਮਾਨੂੰ, ਹਮਾਨੂੰ ਦਾ ਅਕਬਰ, ਅਕਬਰ ਦਾ ਜਹਾਂਗੀਰ, ਜਹਾਂਗੀਰ ਦਾ ਸ਼ਾਹਜਹਾਨ, ਸ਼ਾਹਜਹਾਨ ਦਾ ਔਰੰਗਜ਼ੇਬ, ਔਰੰਗਜ਼ੇਬ ਦਾ ਬਹਾਦਰ ਸ਼ਾਹ, ਬਹਾਦਰ ਸ਼ਾਹ ਦਾ ਜਹਾਦਰ ਸ਼ਾਹ, ਜਹਾਦਰ ਸ਼ਾਹ ਦਾ ਫਰਕਸੀਅਰ। ਇਸ ਵੇਲੇ ਸਿੱਖ ਫਰਕਸੀਅਰ ਦੀ ਕੈਦ ਵਿੱਚ ਨੇ ਦਿੱਲੀ। ਜਿਹੜੇ 740 ਸਿੰਘ ਜਿਉਂਦੇ ਫੜੇ ਗਏ
ਉਹਨਾਂ ਵਿੱਚੋਂ 700 ਬੰਦਾ ਕੋਤਵਾਲੀ ਵਿੱਚ ਬੰਦ ਸੀ ਤੇ 40 ਸਮੇਤ ਬਾਬਾ ਬੰਦਾ ਸਿੰਘ ਬਹਾਦਰ ਲਾਲ ਕਿਲੇ ਦੇ ਅੰਦਰ ਹੈ। ਇਹੋ 40 ਬਹਾਦਰ ਨੇ ਜਿਹੜੇ ਉਹਦੇ ਹਮ ਰਕਾਬ ਸਨ, ਜਿਹੜੇ ਉਹਦੇ ਤੋਂ ਆਪਣੀ ਜਾਨ ਕੁਰਬਾਨ ਕਰਦੇ ਸੀ। ਇਉਂ ਕਹਿ ਲਓ ਕਿ ਸਿੱਖ ਪੰਥ ਦੇ ਇਹ ਸੀਨੀਅਰ ਆਗੂ ਸਨ। 100 ਬੰਦਾ, 100 ਸਿੰਘ ਰੋਜ਼ਾਨਾ, ਅੱਜ ਦੇ ਯੁੱਗ ਵਿੱਚ ਨਹੀਂ, ਉਸ ਵੇਲੇ ਚਾਂਦਨੀ ਚੌਕ ਦੇ ਬਿਲਕੁਲ ਸਾਹਮਣੇ, ਅੱਜ ਉੱਥੇ ਮਹਾਤਮਾ ਗਾਂਧੀ ਦਾ ਬੁੱਤ ਲੱਗਾ ਹੋਇਆ, ਉਹਦਾ ਨਾਂ ਹੈ ਗਾਂਧੀ ਗਰਾਊਂਡ। ਅਸਲ ਵਿੱਚ ਉਹ ਗਾਂਧੀ ਗਰਾਊਂਡ ਨਹੀਂ, ਉਹ 700 ਸਿੰਘਾਂ ਦੇ ਖੂਨ ਨਾਲ ਰੰਗੀ ਹੋਈ ਧਰਤੀ, ਲਬਰੇਜ਼ ਹੋਈ ਧਰਤੀ ਹੈ। ਉਹਦਾ ਨਾਂ ਤਾਂ ਚਾਹੀਦਾ ਸੀ ਸ਼ਹੀਦੀ ਗਰਾਊਂਡ, ਪਰ ਜਿਸ ਹੱਥ ਜੋਰ ਕਰ ਵੇਖਿਆ ਸੋ ਮਹਾਤਮਾ ਗਾਂਧੀ ਦਾ, ਉਹਦੇ 'ਚ ਬੁੱਤ ਲਾ ਕੇ ਉਹਨੂੰ ਗਾਂਧੀ ਗਰਾਊਂਡ ਦਾ ਨਾਂ ਦਿੱਤਾ ਗਿਆ। ਇਹ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ ਸਾਹਮਣਾ, ਗੁਰਦੁਆਰਾ ਸੀਸ ਗੰਜ ਸਾਹਿਬ ਦੇ ਬਿਲਕੁਲ ਸਾਹਮਣਾ। ਇਹਦੇ ਵਿੱਚ ਅੱਜ ਅੰਡਰਗਰਾਊਂਡ ਰੇਲ ਬਣ ਰਹੀ ਹੈ, ਮੈਟਰੋ ਰੇਲ। ਇਸ ਗਰਾਊਂਡ ਵਿੱਚ 7 ਮਾਰਚ ਤੋਂ ਲੈ ਕੇ 100 ਸਿੰਘ ਰੋਜ਼ਾਨਾ ਲਿਆਂਦਾ ਜਾਂਦਾ ਕੋਤਵਾਲੀ 'ਚੋਂ ਕੱਢ ਕੇ, ਸਰਬਰਾ ਖਾਂ ਕੋਤਵਾਲ, ਕਾਜੀ ਦੀਨ ਖਾਨ, ਕਾਜੀ ਅਬਦੁਲ ਵਹਾਬ ਵੋਹਰਾ ਦਾ ਪੁੱਤਰ ਸੀ, ਇਹ ਉਹੀ ਕਾਜੀ ਹੈ ਜਿਸਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵੇਲੇ ਫਤਵਾ ਦਿੱਤਾ ਸੀ। ਕਾਜੀ ਅਬਦੁਲ ਵਹਾਬ ਵੋਹਰਾ ਉਹ ਹੈ ਜਿਹਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕਰਨ ਵੇਲੇ ਫਤਵਾ ਦਿੱਤਾ। ਇਹ ਪਿਓ ਪੁੱਤ ਨੇ, ਸ਼ਾਹੀ ਕਾਜੀ ਨੇ। ਇਹ ਕਾਜੀ ਹੁਕਮ ਸੁਣਾਉਂਦਾ ਹੈ ਕਿ ਤੁਹਾਡੇ ਵਿੱਚੋਂ ਜੇ ਕੋਈ ਵੀ ਬੰਦਾ ਇਸਲਾਮ ਪ੍ਰਵਾਨ ਕਰਕੇ ਮੁਸਲਮਾਨ ਬਣ ਜਾਏ, ਉਸਨੂੰ ਕਿਸੇ ਇਲਾਕੇ ਦਾ ਨਵਾਬ ਅਹੁਦੇਦਾਰੀ ਦੇ ਕੇ, ਉਹਨੂੰ ਬੇਗਮਾਂ ਦੇ ਡੋਲੇ ਦੇ ਕੇ, ਧਨ ਦੌਲਤ ਦੇ ਕੇ ਮਾਲਾਮਾਲ ਕੀਤਾ ਜਾਏਗਾ, ਇਸਲਾਮ ਪ੍ਰਵਾਨ ਕਰਨ ਵਾਸਤੇ ਕੋਈ ਤਿਆਰ ਹੈ? ਇੱਕ ਇੱਕ ਸਿੰਘ ਨੂੰ, 100 ਸਿੰਘ ਨੂੰ ਇੱਕ ਦਿਨ ਵਿੱਚ ਪੁੱਛਿਆ ਜਾਂਦਾ, ਪਰ ਕੋਈ ਐਸਾ ਬਹਾਦਰ ਸੂਰਮਾ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਸਿੱਖ ਇਹ ਨਹੀਂ ਕਹਿੰਦਾ ਕਿ ਮੈਂ ਇਸਲਾਮ ਪ੍ਰਵਾਨ ਕਰਕੇ ਇਹ ਅਹੁਦੇਦਾਰੀਆਂ ਲੈਣ ਵਾਸਤੇ ਤਿਆਰ ਹਾਂ। ਉਹ ਕਹਿੰਦੇ ਉਹ ਨਿਜ਼ਾਤ ਦਿਹੰਦਾ, ਨਿਜ਼ਾਤ ਇਸ ਜ਼ਿੰਦਗੀ ਵਿੱਚੋਂ ਸਾਨੂੰ ਮੁਕਤੀ ਦੇਣ ਵਾਲਿਆ, ਮੁਕਤੀਦਾਤਾ, ਇਹ ਫਾਰਸੀ ਸ਼ਬਦ ਹੈ। ਨਿਜ਼ਾਤ ਦਿਹੰਦਾ, ਛੇਤੀ ਕਰ, ਉਹ ਮੇਰੇ ਵੀਰ ਮੈਨੂੰ ਉਡੀਕ ਰਹੇ ਨੇ, ਆਪਣੀ ਤਲਵਾਰ ਦਾ ਵਾਰ ਕਰ ਤੇ ਮੇਰੇ 2 ਟੋਟੇ ਕਰ ਦੇ, ਮੈਨੂੰ ਤੇਰੀਆਂ ਅਹੁਦੇਦਾਰੀਆਂ ਨਹੀਂ ਚਾਹੀਦੀਆਂ। ਉਹ ਚੜ੍ਹਨ ਆਏ ਨਹੀਂ ਤੇਰੇ ਅਸੀਂ ਤਖ਼ਤ ਉੱਤੇ, ਸਾਡਾ ਸੂਲੀ 'ਤੇ ਚੜ੍ਹਨ ਨੂੰ ਜੀ ਕਰਦਾ ਹੈ, ਪੜ੍ਹਨ ਆਏ ਨਹੀਂ ਕਲਮਾ ਕੁਰਾਨ ਤੇਰਾ, ਪਰਚਾ ਮੌਤ ਦਾ ਪੜ੍ਹਨ ਨੂੰ ਜੀ ਕਰਦਾ ਹੈ, ਲੁਹਾਉਣ ਆਏ ਨਹੀਂ ਸੀਸ ਦਾ ਵਾਲ ਇੱਕ ਵੀ, ਸਾਡਾ ਤਨ ਚਰਾਉਣ ਨੂੰ ਜੀ ਕਰਦਾ ਹੈ, ਵਿਹਾਉਣ ਆਏ ਨਹੀਂ ਡੋਲੇ ਕੁਵਾਰੀਆਂ ਦੇ, ਸਾਡਾ ਮੌਤ ਵਿਹਾਉਣ ਨੂੰ ਜੀ ਕਰਦਾ ਹੈ। ਸ੍ਰੀ ਸਾਹਿਬ ਦਾ ਖਿਮਾ ਕਰਨਾ ਤਲਵਾਰ ਦਾ ਵਾਰ ਹੁੰਦਾ। ਇਹਨਾਂ ਨਿਜ਼ਾਤ ਦਿਹੰਦਾ ਵਾਲੇ ਸ਼ਬਦਾਂ ਨੂੰ ਜਦੋਂ ਕਾਜੀ ਸੁਣਦਾ ਤੇ ਜਲਾਦ ਨੂੰ ਕਹਿੰਦਾ ਵਾਰ ਕਰ, ਸਰਬਰਾ ਖਾਂ ਕੋਤਵਾਲ ਦੇ ਹੁਕਮ ਨਾਲ ਜਲਾਦ ਵਾਰ ਕਰਦਾ, ਇਹਦੇ 2 ਟੋਟੇ ਹੋ ਕੇ ਜ਼ਮੀਨ ਉੱਤੇ ਡਿੱਗ ਪੈਂਦਾ। ਬਾਦਸ਼ਾਹ ਫਰਕਸੀਅਰ ਦਾ ਸਰਕਾਰੀ ਰਿਪੋਰਟਰ ਹੈ, ਖਾਫੀ ਖਾਨ ਇਹਦਾ ਨਾਂ ਹੈ। ਸਵੇਰੇ ਬਾਦਸ਼ਾਹ ਜਦੋਂ ਉੱਠਦਾ ਹੈ ਨਾ, ਤੇ ਉੱਠ ਕੇ ਜੋ ਵੀ ਹੁਕਮ ਕਰਦਾ ਹੈ, ਜੋ ਗੱਲ ਕਰਦਾ ਹੈ, ਜੋ ਵੀ ਆਪਣੀ ਜ਼ਬਾਨ ਤੋਂ ਸ਼ਬਦ ਉਚਾਰਨ ਕਰਦਾ ਹੈ, ਖਾਫੀ ਖਾਨ ਉਹ ਲਿਖਦਾ ਹੈ। ਇਹਨੂੰ ਕਹਿੰਦੇ ਨੇ ਡੈਰੀ ਮੁਨਸ਼ੀ, ਰੋਜ਼ਾਨਾ ਦਾ ਬਾਦਸ਼ਾਹ ਦਾ ਲੇਖਾ ਜੋਖਾ ਲਿਖਣ ਵਾਲਾ। ਉਹਦਾ ਨਾਲ ਦਾ ਇੱਕ ਉਹਦਾ ਹੀ ਹਮਸਾਇਆ ਦੋਸਤ ਉਹਦੇ ਕੋਲ ਪ੍ਰਾਹੁਣਚਾਰੀ 'ਤੇ ਆਇਆ। ਉਹਨੇ ਸੁਣਿਆ, ਖਾਫੀ ਖਾਨ ਨੂੰ ਕਹਿਣ ਲੱਗਾ, ਮੈਂ ਸੁਣਿਆ ਇੱਥੇ ਕਾਫਰ ਵੱਢੇ ਜਾਂਦੇ ਆ। ਸੱਗ, ਸੱਗ ਫਾਰਸੀ ਦਾ ਸ਼ਬਦ ਹੈ, ਸੱਗ ਕਹਿੰਦੇ ਫਾਰਸੀ 'ਚ ਕੁੱਤੇ ਨੂੰ, ਕਹਿੰਦਾ ਇੱਥੇ ਕੁੱਤੇ ਵੱਢੇ ਜਾਂਦੇ ਨੇ, ਸੱਗ ਵੱਢੇ ਜਾਂਦੇ। ਖਾਫੀ ਖਾਨ ਨੇ ਆਖਿਆ ਹਾਂ। ਕਹਿੰਦਾ ਮੈਨੂੰ ਉਹਨਾਂ ਦਾ ਤਮਾਸ਼ਾ ਤਾਂ ਵਿਖਾ। ਕਹਿੰਦਾ ਆ ਚੱਲੀਏ। ਉਸ ਦਿਨ ਆਖਰੀ ਸੈਂਕੜਾ ਸੀ, ਇਹ ਹੈ 11 ਮਾਰਚ ਦਾ ਦਿਨ, ਅਤੇ ਖਾਫੀ ਖਾਨ ਇਸ ਗੱਲ ਲਿਖਣ ਤੋਂ ਕਦੇ ਵੀ ਗੁਰੇਜ਼ ਨਹੀਂ ਕਰਦਾ, ਉਹਦੀ ਕਲਮ ਇਹਨਾਂ ਅੱਖਰਾਂ ਨੂੰ ਲਿਖਣ ਲਈ ਮਜਬੂਰ ਹੋ ਗਈ। ਉਹ ਕਹਿੰਦਾ ਮੈਂ ਆਪਣੇ ਦੋਸਤ ਦੇ ਨਾਲ ਜਦੋਂ ਕਤਲਗਾਹ ਦੇ ਬਿਲਕੁਲ ਸਿਖਰ ਤੇ ਪੁੱਜਾ ਹੋਇਆ, ਉੱਥੇ 100 ਸੂਰਮਾ 100 ਬੰਦੇ ਸ਼ਹੀਦ ਹੋਣ ਵਾਸਤੇ ਤਿਆਰ ਹੋਏ ਸੀ। ਸਰਬਰਾ ਖਾਂ ਕੋਤਵਾਲ ਉਹਨਾਂ ਨੂੰ ਕਲਮਾ ਪੜ੍ਹਨ ਲਈ ਕਹਿੰਦਾ, ਕਾਜ਼ੀ ਦੀਨ ਖਾਂ ਉਹਨਾਂ ਨੂੰ ਕਲਮਾ ਪੜ੍ਹਨ ਲਈ ਐਲਾਨ ਕਰਦਾ, ਪਰ ਉਹਨਾਂ ਬੰਦਿਆਂ ਦਾ ਫਰਾਖ ਦਿਲ ਮੈਂ ਵੇਖਿਆ, ਉਹ ਸ਼ਹੀਦ ਹੁੰਦੇ ਤੇ ਮੈਂ ਆਪਣੀ ਅੱਖਾਂ ਨਾਲ ਵੇਖਿਆ ਤੇ ਕਿਵੇਂ ਸ਼ਹੀਦ ਹੋ ਰਹੇ ਨੇ, ਸੁਣੀਏ ਜਰਾ। ਉਸ ਵੇਲੇ ਦਾ ਨਕਸ਼ਾ ਵਲਟੋਏ ਦਾ ਢਾਡੀ ਜਥਾ ਹੈ। Thank you.
ਖਵਾਏ ਕੇ ਦਿੰਦਾ ਦਾਗ ਦਸ਼ਮੇਸ਼ ਨੂੰ ਲਾ ਬੈਠੇ ਗੋਲ ਦਸ਼ਮੇਸ਼ ਦੀ ਜਾਂ ਤਾਂ ਖੁੰਡੀ ਹੋਈ
ਇਸਲਾਮ ਦੇ ਖਾਸ ਕਰਕੇ ਦਿੱਲੀ ਦੇ ਉਹਨਾਂ ਦਾ ਇਸਲਾਮੀਆ ਯੂਨੀਵਰਸਿਟੀ ਅਲੀਗੜ੍ਹ ਵਿੱਚ ਵੱਖ ਵੱਖ ਖਾਨਿਆਂ ਵਿੱਚ ਰਿਕਾਰਡ ਪਿਆ ਵੀ ਕਿਹੜੇ ਬਾਦਸ਼ਾਹ ਨੇ ਕਿਹੜੇ ਸਮੇਂ 'ਚ ਕੀ ਗੱਲ ਆਖੀ, ਕੀ ਐਲਾਨ ਕੀਤਾ, ਰਾਜ ਕਰਦਿਆਂ ਉਹਨੇ ਕੀ ਹੁਕਮ ਜਾਰੀ ਕੀਤਾ, ਇਹ ਸਾਰੇ ਅੱਜ ਵੀ ਮਿਲਦੇ ਆ। ਅੱਜ ਵੀ ਫਰਕਸ਼ੀਅਰ ਦੇ ਉਹਦੀ ਜ਼ਿੰਦਗੀ ਦੇ ਰਿਕਾਰਡ ਵਿੱਚ ਇਹ ਗੱਲ ਅੱਜ ਵੀ ਮੌਜੂਦ ਹੈ। ਖਾਫੀ ਖਾਨ ਉਹਦਾ ਰਿਪੋਰਟਰ ਹੈ, ਡੈਰੀ ਮੁਨਸ਼ੀ ਹੈ, ਉਹਨੇ ਲਿਖੀ ਹੈ। ਉਹ ਕਹਿੰਦਾ ਜਦੋਂ ਅਸੀਂ ਕਤਲਗਾਹ ਦੇ ਦਰਵਾਜ਼ੇ ਦੇ ਨੇੜੇ ਉਹਦੇ ਕਿਨਾਰੇ ਉੱਤੇ ਖਲੋਤੇ ਹਾਂ ਨਾ, ਉੱਥੇ ਇੱਕ ਲੜਾਈ ਵੇਖੀ। ਇਹ ਲੜਾਈ ਬੜੀ ਅਜੀਬ ਤਰ੍ਹਾਂ ਦੀ ਹੈ। ਖਾਫੀ ਖਾਨ ਕਹਿੰਦਾ ਅੱਜ ਤੱਕ ਦਿੱਲੀ ਵਿੱਚ ਮੇਰੀ ਮੌਜੂਦਗੀ ਵਿੱਚ ਅਤੇ ਮੇਰੇ ਤੋਂ ਪਹਿਲਾਂ ਵੀ ਬੜੇ ਲੋਕਾਂ ਨੂੰ ਸਜ਼ਾ ਦਿੱਤੀ। ਉਹ ਲੋਕਾਂ ਨੂੰ ਕਹਿੰਦੇ ਸਜ਼ਾ ਦਿੱਤੀ, ਜਿਹਦੇ 'ਚ ਪੰਡਿਤ ਬੋਧਨ, ਮੀਆਂ ਬੂਆ, ਸਰਮਦ ਫਕੀਰ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ, ਭਾਈ ਮਤੀ ਦਾਸ, ਸਤੀ ਦਾਸ, ਦਿਆਲ ਦਾਸ ਇਤਿਹਾਦਿਕ ਹੋਰ ਵੀ ਬਹੁਤ ਸਾਰਿਆਂ ਨੂੰ ਸਜ਼ਾਏ ਮੌਤ ਦਿੱਤੀ ਗਈ। ਕਹਿੰਦਾ ਅੱਜ ਤੱਕ ਅਜਿਹਾ ਮੈਂ ਕ੍ਰਿਸ਼ਮਾ ਨਹੀਂ ਵੇਖਿਆ। ਇਹ ਇੱਕ ਅਨੋਖੇ ਢੰਗ ਦਾ ਕ੍ਰਿਸ਼ਮਾ ਸੀ। ਫਿਰ ਉਹ ਇਹ ਵਿਸਥਾਰ ਨਾਲ ਲਿਖਦਾ ਹੈ, ਇਹ ਗੱਲ ਫਰਕਸ਼ੀਅਰ ਦੇ ਰੋਜ਼ ਨਾਮਚਿਆਂ ਵਿੱਚ ਮੌਜੂਦ ਹੈ। ਕਹਿੰਦਾ ਇੱਕ ਔਰਤ ਆਪਣੇ ਪੁੱਤਰ ਨੂੰ ਕਹਿ ਰਹੀ ਹੈ ਕਿ ਜਿੱਦ ਨਾ ਕਰ। ਉਹਦਾ ਜਿੱਦ ਕਰਨ ਦਾ ਕਾਰਨ ਕੀ ਹੈ? ਅਸਲ 'ਚ ਇਹ ਥੋੜ੍ਹੇ ਜਿਹੇ ਪਿਛੋਕੜ ਵਿੱਚ ਜਾਣ ਦੇ ਆਪਾਂ ਵਾਕਫੀਅਤ ਹਾਸਲ ਕਰਾਂਗੇ। ਜਦੋਂ ਜ਼ਕਰੀਆ ਖਾਨ ਦੀ ਫੌਜ ਦਾ ਕਾਫਲਾ ਅੰਮ੍ਰਿਤਸਰ ਦੇ ਏਰੀਏ ਵਿੱਚ ਪਿੰਡਾਂ ਵਿੱਚ ਸਿੱਖ ਤੂੰ ਸਿੱਖ ਕਹਿ ਕੇ ਲੋਕਾਂ ਨੂੰ ਫੜਦਾ, ਮਾਰਦਾ, ਸਿਰ ਗੱਡਿਆਂ ਵਿੱਚ ਪਾਉਂਦਾ, ਸੁੱਟ ਦਿੰਦਾ ਅਤੇ ਖੂਨ ਨਾਲ ਦੇਗਾਂ ਭਰੀਆਂ ਜਾਂਦੀਆਂ, ਮਜੀਠੇ ਦੇ ਨੇੜੇ ਇੱਕ ਸੁਪਾਰੀ ਪਿੰਡ ਛੋਟਾ ਜਿਹਾ ਕਿਲ੍ਹਾ ਨੁਮਾ ਪਿੰਡ ਆ, ਅੱਜ ਵੀ ਇਹ ਕਿਲ੍ਹਾ ਹੁਣ ਤਾਂ ਥੇ ਹੋ ਚੁੱਕਾ ਹੈ। ਸੁਪਾਰੀ ਪਿੰਡ ਦਾਸ ਉਸ ਪਿੰਡ ਵਿੱਚ ਗਿਆ। ਇਸ ਪਿੰਡ ਦੇ ਬਾਹਰ ਵਾਰ ਸ਼ਾਮਾਂ ਦਾ ਵੇਲਾ ਹੈ, ਔਰਤਾਂ ਦਾ ਇੱਕ ਝੁੰਡ ਖਲੋਤਾ ਹੈ ਅਤੇ ਉਹ ਘਰ ਦੇ ਦਰਵਾਜ਼ੇ ਅੱਗੇ ਹੈ। ਇੱਕ ਔਰਤ ਦੇ ਇੱਕ ਹੱਥ ਵਿੱਚ ਤੇਲ ਵਾਲੀ ਕੁੱਜੀ ਹੈ ਅਤੇ ਇੱਕ ਹੱਥ ਵਿੱਚ ਪਾਣੀ ਵਾਲੀ ਕੁੱਜੀ ਹੈ। ਉਡੀਕ ਰਹੀਆਂ ਨੇ। ਇਸ ਔਰਤ ਦਾ ਇੱਕੋ ਇੱਕ ਪੁੱਤਰ ਹੈ ਅਤੇ ਔਰਤ ਹੈ ਵਿਧਵਾ। ਉਹਦਾ ਪੁੱਤਰ ਬਰਾਤ ਲੈ ਕੇ ਗਿਆ ਹੈ ਅਤੇ ਬਰਾਤ ਦੇ ਵਿੱਚ ਵਿਆਹ ਹੋ ਗਿਆ। ਉਸ ਪੁੱਤਰ ਦੀ ਡੋਲੀ ਸਮੇਤ ਨੋ ਪੁੱਤਰ ਦੇ ਇਸ ਘਰ ਦੇ ਦਰਵਾਜ਼ੇ ਅੱਗੇ ਆਉਣੀ ਹੈ ਅਤੇ ਉਸ ਮਾਂ ਨੇ ਪਾਣੀ ਵਾਰ ਕੇ ਪੀਣਾ ਹੈ ਅਤੇ ਤੇਲ ਚੋ ਕੇ ਆਪਣੀ ਨੂੰਹ ਨੂੰ ਅਤੇ ਆਪਣੇ ਪੁੱਤਰ ਨੂੰ ਅੰਦਰ ਲਗਾਉਣਾ ਹੈ। ਪਾਣੀ ਵਾਰਨ ਦਾ ਰਸਮੋ ਰਿਵਾਜ਼ ਪੰਜਾਬ ਵਿੱਚ ਅੱਜ ਵੀ ਹੈ, ਖਾਸ ਕਰਕੇ ਪੰਜਾਬ ਵਿੱਚੋਂ ਬਾਹਰਲੇ ਦੇਸ਼ਾਂ ਵਿੱਚ ਵੀ ਆ ਗਿਆ। ਜਦੋਂ ਨੂੰਹ ਪੁੱਤਰ ਦੀ ਡੋਲੀ ਦਰਵਾਜ਼ੇ ਅੱਗੇ ਆਉਂਦੀ ਹੈ, ਵਿਆਂਦੜ ਦੀ ਮਾਂ ਪਾਣੀ ਵਾਰਦੀ ਹੈ ਅਤੇ ਕੁੜੀਆਂ ਗੀਤ ਗਾਉਂਦੀਆਂ ਨੇ, ਪਾਣੀ ਵਾਰ ਬੰਨੇ ਦੀ ਏ ਮਾਏ ਬੰਨਾ ਬਾਹਰ ਖਲਾ, ਸੁੱਖਾਂ ਸੁੱਖ ਦੀ ਨੂੰ ਇਹ ਦਿਨ ਆਏ ਬੰਨਾ ਤੇਰਾ ਬਾਹਰ ਖਲਾ। ਪਾਣੀ ਵਾਰਨ ਦਾ ਮਤਲਬ ਕੀ ਹੈ? ਇਹ ਕੋਈ ਪੁਰਾਤਨ ਰਸਮੋ ਰਿਵਾਜ਼ ਵਿੱਚ ਕਿਸੇ ਸਿਆਣੇ ਬੰਦੇ ਦੀ ਕਾਢ ਹੈ ਕਿ ਨਵੀਂ ਆਈ ਹੋਈ ਲੜਕੀ ਜਿਹੜੀ ਡੋਲੇ ਦੇ ਪਰਦਿਆਂ ਵਿੱਚੋਂ ਬਾਹਰ ਨਿਕਲਦੀ ਹੈ ਅਤੇ ਆਪਣੇ ਜੀਵਨ ਸਾਥੀ ਦੇ ਨਾਲ ਆਪਣੇ ਨਵੇਂ ਘਰ ਦੇ ਦਰਵਾਜ਼ੇ ਅੱਗੇ ਖਲੋਂਦੀ ਹੈ ਅਤੇ ਵਿਆਂਦੜ ਦੀ ਮਾਂ ਉਹ ਕੁੜੀ ਦੀ ਸੱਸ ਨੂੰਹ ਪੁੱਤ ਉੱਤੋਂ ਪਾਣੀ ਵਾਰ ਕੇ ਪੀਂਦੀ ਹੈ। ਪਾਣੀ ਵਾਰਨ ਦਾ ਮਤਲਬ ਇਹ ਹੈ ਕਿ ਇਹ ਮੇਰੇ ਪੁੱਤਰ ਰਸਤੇ ਵਿੱਚ ਜਿਹੜਾ ਤੈਨੂੰ ਕਿਸੇ ਦੀ ਨਜ਼ਰ ਲੱਗੀ ਹੈ, ਮੇਰੀ ਨੂੰਹ ਨੂੰ ਵਿਆਹ ਕੇ ਲਿਆਇਆ ਹੈ, ਤੁਹਾਨੂੰ ਕਿਸੇ ਦੀ ਬਦਨੀਅਤ ਦੀ ਨਜ਼ਰ ਲੱਗ ਗਈ ਹੈ ਅਤੇ ਆਹ ਪਾਣੀ ਵਾਰਨ ਦਾ ਮਤਲਬ ਹੈ ਕਿ ਮੈਂ ਤੁਹਾਡੇ ਉੱਤੋਂ ਦੀ ਤੁਹਾਡੇ ਦੁੱਖ ਤਕਲੀਫਾਂ ਸਾਰੀਆਂ ਇਹ ਵਾਰ ਕੇ ਪਾਣੀ ਦੇ ਘੁੱਟ ਭਰ ਕੇ ਆਪਣੇ ਅੰਦਰ ਲੰਘਾ ਲਵਾਂ, ਇਹ ਦੁੱਖ ਤਕਲੀਫਾਂ ਸਾਰੀਆਂ। ਮਾਂ ਦੇ ਦਿਲ ਵਿੱਚ ਇਹ ਗੱਲ ਹੁੰਦੀ, ਮਾਂ ਨੇ ਪਾਣੀ ਵਾਰ ਕੇ ਪੀਣਾ ਸੀ, ਕਿਸੇ ਨੇ ਆਣ ਕੇ ਦੱਸਿਆ ਕਿਸ ਖੁਸ਼ੀ ਵਿੱਚ ਖਲੋਤੀਆਂ ਜੇ, ਉਹ ਕਹਿੰਦੀਆਂ ਤੈਨੂੰ ਨਹੀਂ ਪਤਾ ਤੂੰ ਬਰਾਤ ਗਿਆ, ਉਹ ਕਹਿੰਦਾ ਮੈਂ ਬਰਾਤ 'ਤੇ ਗਿਆ, ਕਹਿੰਦੇ ਡੋਲਾ ਆਉਣਾ, ਕਹਿੰਦਾ ਡੋਲਾ ਵੀ ਆ ਗਿਆ, ਡੋਲਾ ਸੱਥ ਵਿੱਚ ਹੈ ਪਰ ਵਿਆਹ ਵਾਲਾ ਮੁੰਡਾ ਨਹੀਂ। ਮਾਂ ਦੇ ਹੱਥੋਂ ਤੇਲ ਵਾਲੀ ਕੁੱਜੀ ਅਤੇ ਪਾਣੀ ਵਾਲੀ ਕੁੱਜੀ ਡਿੱਗ ਪਈ, ਉਹ ਕਹਿੰਦੀ ਕਿ ਉਹ ਕੀ ਗੱਲ ਹੋਈ, ਕਹਿੰਦੇ ਇਹਨੂੰ ਸਰਕਾਰ ਦੀ ਪੁਲਿਸ ਫੜ ਕੇ ਲੈ ਗਈ। ਮਾਂ ਭੱਜ ਕੇ ਗਈ ਜਿੱਥੇ ਡੋਲਾ ਰੱਖਿਆ ਸੀ, ਚਾਰ ਕਹਾਰਾਂ ਨੇ ਡੋਲੇ ਦੇ ਪਰਦਿਆਂ 'ਚ ਲੁਕੀ ਹੋਈ ਆਪਣੀ ਨੂੰਹ ਨੂੰ ਬਾਹਰ ਕੱਢ ਕੇ ਕਹਿੰਦੀ ਤੇਰਾ ਪਤੀ ਕਿੱਥੇ ਹੈ? ਉਹ ਕਹਿੰਦੀ ਮੈਨੂੰ ਨਹੀਂ ਪਤਾ, ਮੈਂ ਤਾਂ ਡੋਲੇ ਦੇ ਪਰਦਿਆਂ 'ਚ ਲੁਕੀ ਹੋਈ ਸਾਂ, ਤੂੰ ਸਿੱਖ ਤੂੰ ਸਿੱਖ, ਮੇਰੇ ਕੰਨਾਂ ਤੱਕ ਆਵਾਜ਼ ਪਹੁੰਚੀ ਹੈ। ਉਹਨੂੰ ਲੈ ਗਏ ਨੇ, ਦੱਸਣ ਵਾਲਿਆਂ ਦੱਸਿਆ ਉਹ ਦਿੱਲੀ ਨੂੰ ਗਏ ਨੇ। ਖਾਫੀ ਖਾਨ ਲਿਖਦਾ ਇਹ ਔਰਤ ਵਿਧਵਾ ਔਰਤ ਹੈ, ਆਪਣੀ ਸੱਜ ਵਿਆਹੀ ਨੂੰਹ ਨੂੰ ਨਾਲ ਲੈ ਕੇ ਇਹ ਪੈਦਲ ਚੱਲ ਕੇ ਅੰਮ੍ਰਿਤਸਰ ਦੇ ਕੋਲੋਂ ਮਜੀਠੇ ਦੇ ਨੇੜੇ ਸੁਪਾਰੀ ਵਿੰਡ ਪਿੰਡ ਹੈ, ਉੱਥੋਂ ਚੱਲ ਕੇ ਇਹ ਮਗਰ ਹੀ ਕਾਫਲੇ ਦੇ ਆਈ। ਕਿੰਨੇ ਦਿਨਾਂ ਵਿੱਚ ਆਈ, ਕਿੰਨੀ ਮੁਸੀਬਤ ਵਿੱਚ ਆਈ, ਕਿੰਨੇ ਹਾਲਾਤਾਂ ਵਿੱਚ ਆਈ, ਇਹ ਤਾਂ ਉਹ ਹੀ ਜਾਣਦੀ ਹੈ। ਜਦੋਂ ਖਾਫੀ ਖਾਨ ਲਿਖਦਾ ਹੈ ਇਹ ਔਰਤ ਆ ਕੇ, ਦੀਵਾਨ ਰਤਨ ਚੰਦ ਸੀ ਬਾਦਸ਼ਾਹ ਫਰਕਸ਼ੀਅਰ ਦਾ, ਦੀਵਾਨ ਹਿੰਦੂ ਹੈ, ਇਹ ਮਜੀਠੇ ਦਾ ਰਹਿਣ ਵਾਲਾ ਸੀ। ਇਸ ਔਰਤ ਨੂੰ ਪਤਾ ਸੀ ਕਿ ਦੀਵਾਨ ਰਤਨ ਚੰਦ ਮਜੀਠੇ ਦਾ ਰਹਿਣ ਵਾਲਾ ਇਸ ਦਰਬਾਰ ਵਿੱਚ ਹੈ। ਇਹ ਆਣ ਕੇ ਉਸ ਦੀਵਾਨ ਰਤਨ ਚੰਦ ਨੂੰ ਮਿਲੀ ਹੈ, ਇਹ ਖੱਤਰੀ ਹੈ। ਦੀਵਾਨ ਰਤਨ ਚੰਦ ਨੇ ਆਖਿਆ ਮੈਂ ਮੰਨਦਾ ਹਾਂ ਜੇ ਅਸੀਂ ਬਾਦਸ਼ਾਹ ਦੇ ਦਰਬਾਰ ਵਿੱਚ ਜਾ ਕੇ ਇਹ ਗੱਲ ਆਖੀ ਕਿ ਤੇਰਾ ਪੁੱਤਰ ਸਿੱਖ ਨਹੀਂ ਹਿੰਦੂ ਹੈ, ਅਤੇ ਉਹਨੇ ਅਗਲਾ ਸਵਾਲ ਕਰਨਾ ਕਿ ਮੁਸਲਮਾਨ ਹੋ ਜਾ, ਫਰਕਸ਼ੀਅਰ ਨੇ ਮੰਨਣਾ ਨਹੀਂ। ਮੈਂ ਇੱਕ ਗੱਲ ਕਰਦਾ ਹਾਂ, ਜਿਸ ਗੱਲ ਨੂੰ ਮੈਂ ਕਰਾਂਗਾ ਤੂੰ ਉਸ ਗੱਲ ਦੀ ਹਾਮੀ ਭਰੀ। ਦੀਵਾਨ ਰਤਨ ਚੰਦ ਨੇ ਇੱਕ ਬਣਤਰ ਬਣਾਈ ਸਰਕਾਰ ਦੇ ਦਰਬਾਰ ਵਿੱਚ, ਉਹ ਬਣਤਰ ਬਣੀ, ਇਹਨਾਂ ਨੇ ਇੱਕ ਬੇੜੀ ਦੀਵਾਨ ਰਤਨ ਚੰਦ ਨੇ ਕਿਰਾਏ 'ਤੇ ਲਈ। ਉਸ ਬੇੜੀ ਵਿੱਚ ਬੈਠੇ ਮਲਾਹ ਨੂੰ ਆਖਿਆ ਬੇੜੀ ਪਿੱਛੋਂ ਦੀ ਜਮਨਾ ਦੇ ਵਿੱਚ ਲਿਜਾ ਕੇ ਬਾਦਸ਼ਾਹ ਫਰਕਸ਼ੀਅਰ ਦੇ ਜਿੱਥੇ ਉਹ ਵਿਸਰਾਮ ਕਰਦੇ ਉੱਥੇ ਰਾਜਮਹਿਲ ਦੇ ਨੇੜੇ ਲੈ ਜਾ। ਉਦੋਂ ਜਮਨਾ ਦਰਿਆ ਲਾਲ ਕਿਲ੍ਹੇ ਦੀ ਇਹ ਦੀਵਾਰ ਦੇ ਨਾਲ ਖਹਿ ਕੇ ਲੰਘਦੇ ਸੀ। ਜਮਨਾ ਦਾ ਪਾਣੀ ਬਹੁਤ ਸਾਰਾ ਕਿਲ੍ਹੇ ਦੇ ਅੰਦਰ ਲਿਆਂਦਾ ਜਾਂਦਾ ਝੱਟਿਆਂ ਦੇ ਰਾਹੀਂ, ਜਿਵੇਂ ਖੂਹ 'ਤੇ ਝੱਟੇ ਚੱਲਦੇ ਹੈ ਟਿੰਡਾ ਬੰਨ ਕੇ, ਇੱਕ ਛੋਟੀ ਜਿਹੀ ਨਹਿਰ ਦੇ ਰਾਹੀਂ ਆਉਂਦਾ, ਤਲਾਬ ਦੇ ਵਿੱਚੋਂ ਦੀ ਰਾਜਮਹਿਲ ਦੇ ਵਿੱਚੋਂ ਦੀ ਜਾਂਦਾ, ਇਹਦੇ ਵਿੱਚ ਹੀ ਸ਼ਹਿਨਸ਼ਾਹ ਦੇ ਲੰਗਰ ਪਾਣੀ ਪੱਕਦੇ, ਇਹਦੇ ਵਿੱਚ ਹੀ ਬੇਗਮਾਂ ਦੇ ਇਸ਼ਨਾਨ ਕਰਨ ਲਈ ਤਲਾਬ ਬਣਾਏ ਗਏ ਬਹੁਤ ਸਾਰਾ, ਉਹ ਲਾਲ ਕਿਲ੍ਹੇ ਅੰਦਰ ਜਾਓਗੇ ਤੁਹਾਨੂੰ ਅੱਜ ਵੀ ਦਿਸੇਗਾ, ਉਹ ਪਾਣੀ ਜਿਸ ਤਰ੍ਹਾਂ ਆਉਂਦਾ ਸੀ ਉਹ ਵੀ ਢੰਗ ਤੁਹਾਨੂੰ ਅੱਜ ਵੀ ਵੇਖਿਆ ਜਾ ਸਕਦਾ ਹੈ। ਇਹ ਬਾਦਸ਼ਾਹ ਦੇ ਰਾਜਮਹਿਲ ਦੇ ਕੋਲ ਦੀ ਜਮਨਾ ਦਰਿਆ ਦੀਵਾਰ ਨਾਲ ਲੰਘਦਾ ਸੀ। ਦੀਵਾਨ ਰਤਨ ਚੰਦ ਨੇ ਉਸ ਔਰਤ ਨੂੰ ਨਾਲ ਲਿਆ, ਇੱਕ ਲੰਮਾ ਸਾਰਾ ਵਾਂਸ ਲਿਆ, ਉਸ ਵਾਂਸ ਦੇ ਉੱਤੇ ਕੁੱਕੜ ਬੱਧਾ ਅਤੇ ਮਹਾਰਾਜੇ ਦੇ ਫਰਕਸ਼ੀਅਰ ਦੇ ਰਾਜ ਮਹਿਲਾਂ ਕੋਲ ਜਾ ਕੇ ਉਸ ਵਾਂਸ ਨੂੰ ਹਿਲਾਇਆ। ਹਲਾਉਣ ਨਾਲ ਕੁੱਕੜ ਨੇ ਖੰਭ ਫੜ ਕੇ ਫਿਰ ਉਹਨੇ ਆਵਾਜ਼ ਕੱਢੀ। ਬਾਦਸ਼ਾਹ ਨੇ ਦੀਵਾਰ ਦੇ ਉੱਤੋਂ ਦੀ ਵੇਖਿਆ, ਦੀਵਾਰ ਰਤਨ ਚੰਦ ਨੇ ਆਖਿਆ ਬਾਹਾਂ ਉੱਚੀਆਂ ਕਰਕੇ ਆਵਾਜ਼ ਦੇ ਕਹੋ ਫਰਿਆਦ ਹੈ। ਇਹ ਅਸਲ ਵਿੱਚ ਫਰਿਆਦੀ ਦਾ ਖਾਸ ਤੌਰ 'ਤੇ ਬਾਦਸ਼ਾਹ ਕੋਲ ਫਰਿਆਦ ਕਰਨ ਦਾ ਇੱਕ ਨਵਾਂ ਢੰਗ ਸੀ। ਉਸ ਔਰਤ ਨੇ ਆਵਾਜ਼ ਦੇ ਕੇ ਆਖਿਆ ਫਰਿਆਦ ਹੈ, ਸ਼ਹਿਨਸ਼ਾਹ ਦੇ ਦਰਬਾਰ ਵਿੱਚ ਫਰਿਆਦ ਹੈ। ਬਾਦਸ਼ਾਹ ਫਰਕਸੀਅਲ ਨੇ ਵੇਖ ਕੇ ਆਖਿਆ ਇਹਨੂੰ ਦਰਬਾਰ ਵਿੱਚ ਲੈ ਕੇ ਆਓ। ਉਹ ਬੇੜੀ ਕਿਨਾਰੇ 'ਤੇ ਲਾਈ ਗਈ, ਉਤਰੇ ਬੇੜੀ 'ਚੋਂ। ਫਿਰ ਬਾਦਸ਼ਾਹ ਦੇ ਦਰਬਾਰ ਵਿੱਚ ਉਸ ਔਰਤ ਨੇ ਕਚਹਿਰੀ ਵਿੱਚ ਪਹੁੰਚ ਕੇ ਫਰਕਸੀਅਲ ਦੇ ਸਾਹਮਣੇ ਖਲੋ ਕੇ ਉੱਚੀਆਂ ਧਾਹਾਂ ਮਾਰ ਕੇ ਜੋ ਕੁਝ ਕਹਿਣਾ ਸੀ ਉਹ ਜੋ ਉਹਨੇ ਕਹਿਣਾ ਸ਼ੁਰੂ ਕੀਤਾ ਹੈ। ਸੁਣੀਏ ਉਸ ਵੇਲੇ ਦਾ ਨਕਸ਼ਾ, ਵਲਟੋਏ ਦਾ ਢਾਡੀ ਜਥਾ ਇਉਂ ਕਹਿ ਰਿਹਾ।
ਮੇਰੀ ਵਿਧਵਾ ਦੀ ਮਨ ਪਾ ਮੱਥੇ ਦੀਆਂ ਨਾ ਮਿੱਟੀਆਂ ਤੱਕ ਦੀਰਾ
ਦੱਸਿਆ ਸਿਖਾਇਆ ਇਸ ਔਰਤ ਨੇ ਉਹੀ ਕਹਿ ਕੇ ਬਾਦਸ਼ਾਹ ਦੇ ਸਾਹਮਣੇ ਫਰਿਆਦ ਕੀਤੀ ਕਿ ਮੇਰਾ ਪੁੱਤਰ ਸਿੱਖ ਨਹੀਂ, ਅਸੀਂ ਹਿੰਦੂ ਹਾਂ, ਸਾਡੇ ਪਿੰਡ ਅਸਰਬੰਤਰ ਇਹ ਬਣਾਈ ਗਈ, ਸਾਡੇ ਪਿੰਡ ਕੁਝ ਸਮਾਂ ਪਹਿਲਾਂ ਸਿੰਘਾਂ ਨੇ ਡਾਕਾ ਮਾਰਿਆ ਅਤੇ ਉਹ ਸਾਡੇ ਘਰਾਂ ਨੂੰ ਲੁੱਟ ਕੇ ਤਾਂ ਲੈ ਗਏ, ਨਾਲ ਹੀ ਜਿੰਨੇ ਨੌਜਵਾਨ ਗੱਭਰੂ ਮੁੰਡੇ ਸੀ ਉਹ ਵੀ ਪਿੰਡਾਂ ਵਿੱਚੋਂ ਇਕੱਠੇ ਕਰਕੇ ਨਾਲ ਲੈ ਗਏ, ਉਹਨਾਂ ਵਿੱਚ ਮੇਰਾ ਪੁੱਤਰ ਵੀ ਸੱਜ ਵਿਆਹਿਆ ਫੜਿਆ ਗਿਆ, ਸਿੰਘ ਲੈ ਗਏ ਅਤੇ ਜਦੋਂ ਗੁਰਦਾਸ ਨੰਗਲ ਦੀ ਖੜੀ ਵਿੱਚ ਘੇਰਾ ਪੈ ਗਿਆ ਉਦੋਂ ਇਹ ਵੀ ਨਾਲ ਸੀ, ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਵੀ ਨਾਲ ਸੀ, ਹੁਣ ਵੀ ਨਾਲ ਹੈ, ਪਰ ਅਸੀਂ ਹਿੰਦੂ ਹਾਂ, ਮੈਂ ਵਾਅਦਾ ਕਰਦੀ ਹਾਂ ਮੇਰੇ ਪੁੱਤਰ ਦੀ ਜਾਨ ਬਖਸ਼ੀ ਕੀਤੀ ਜਾਏ ਅਸੀਂ ਇਸਲਾਮ ਪ੍ਰਵਾਨ ਕਰ ਲਵਾਂਗੇ। ਬਾਦਸ਼ਾਹ ਫਰਕ ਸਿੰਘ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ, ਏਡੇ ਵੱਡੇ ਕਾਫਲੇ ਵਿੱਚੋਂ ਇੱਕ ਔਰਤ ਨੇ ਇੱਕ ਬੱਚੇ ਨੂੰ ਤਾਂ ਇਸਲਾਮ ਪ੍ਰਵਾਨ ਕਰਨ ਵਾਸਤੇ ਰਜ਼ਾਮੰਦ ਕਰ ਲੈਣਾ ਹੈ। ਉਹਨੇ ਆਖਿਆ ਜਾ ਕਤਲਗਾਹ ਵਿੱਚ ਜਾ ਕੇ ਆਪਣੇ ਪੁੱਤਰ ਨੂੰ ਕਹਿ ਦੇ ਇਸਲਾਮ ਪ੍ਰਵਾਨ ਕਰ ਲਵੇਗਾ, ਉਸ ਦੀ ਜਾਨ ਬਖਸ਼ੀ। ਦੀਵਾਨ ਰਤਨ ਚੰਦ ਨੇ ਆਖਿਆ ਹਜ਼ੂਰ ਲਿਖ ਕੇ ਦਿਓ, ਸ਼ਾਹੀ ਮੋਹਰ ਲਾਓ ਤਾਂ ਕਿ ਉੱਥੇ ਸਰਬਰਾਖਾਂ ਕੋਤਵਾਲ ਨੂੰ ਇਹ ਵਿਖਾਇਆ ਜਾਏ। ਬਾਦਸ਼ਾਹ ਨੇ ਉਸ ਵੇਲੇ ਲਿਖ ਦਿੱਤਾ, ਉਹਦੀ ਫੋਟੋ ਕਾਪੀ ਜਿਹੜਾ ਲਿਖਿਆ ਹੈ ਉਹ ਔਰਤ ਨੂੰ ਦਿੱਤਾ ਗਿਆ ਅਤੇ ਉਹਦਾ ਅਸਲੀ ਲਿਖਿਆ ਹੋਇਆ ਮੇਜਰਨਾਮਾ ਅੱਜ ਵੀ ਉਸ ਇਸਲਾਮੀ ਯੂਨੀਵਰਸਿਟੀ ਵਿੱਚ ਪਿਆ ਹੈ। ਇਹ ਔਰਤ ਲਿਖਵਾ ਕੇ ਜਦੋਂ ਕਤਲਗਾਹ ਦੇ ਅਜੇ ਨੇੜੇ ਪੁੱਜੀ ਹੈ, ਖਾਫੀ ਖਾਨ ਲਿਖਦਾ ਅਸੀਂ ਵੇਖ ਰਹੇ ਹਾਂ, ਵੇਖ ਰਹੇ, ਇਹ ਉਹਨੇ ਅੱਖੀਂ ਵੇਖੀ ਗੱਲ ਲਿਖੀ ਹੈ। ਔਰਤ ਨੇ ਆਵਾਜ਼ ਦੇ ਕੇ ਆਖਿਆ ਠਹਿਰੋ, ਆ ਇਸ ਮੁੰਡੇ ਨੂੰ ਜਿਹਨੂੰ ਕਤਲ ਕਰਨ ਲੱਗੇ ਹੋ, ਇਹ ਮੁੰਡਾ ਸਿੱਖ ਨਹੀਂ, ਇਹ ਮੁੰਡਾ ਹਿੰਦੂ ਹੈ, ਮੇਰਾ ਪੁੱਤਰ ਹੈ, ਆਹ ਵੇਖੋ ਬਾਦਸ਼ਾਹ ਦੇ ਦਰਬਾਰ ਵਿੱਚੋਂ ਮੈਂ ਇਹਦੀ ਜਾਨ ਬਖਸ਼ੀ ਦਾ ਪ੍ਰਵਾਨਾ ਲਿਖਵਾ ਕੇ ਲਿਆਈ ਹਾਂ, ਇਹਨੂੰ ਨਾ ਮਾਰਿਆ ਜਾਏ। ਖਾਫੀ ਖਾਨ ਕਹਿੰਦਾ ਕੁਦਰਤ ਦੇ ਰੰਗ ਸੀ ਦੇਵਨੇਤ ਨਾਲ, ਉਹ ਮੁੰਡਾ ਉਹ ਸਵੇਰੇ ਕਤਲ ਹੋਣ ਵਾਸਤੇ ਸਿਰ ਝੁਕਾ ਕੇ ਖਲੋਤਾ ਸੀ, ਉਹਦੀ ਵਾਰੀ ਸੀ। ਸਰਬਰਾ ਖਾਂ ਕੋਤਵਾਲ ਨੇ ਜਦੋਂ ਲਿਖਿਆ ਬਾਦਸ਼ਾਹ ਦਾ ਸ਼ਾਹੀ ਮੋਹਰ ਵਾਲਾ ਪੜ੍ਹਿਆ ਤਾਂ ਖੁਸ਼ ਹੋ ਗਿਆ। ਉਸ ਮੁੰਡੇ ਦੇ ਨੇੜੇ ਜਾ ਕੇ ਕਹਿ ਲੱਗਾ, ਬੜਾ ਭਾਗਾ ਵਾਲਾ ਤੂੰ, ਤੇਰੀ ਜਾਨ ਬਖਸ਼ੀ ਦਾ ਹੁਕਮ ਆ ਗਿਆ, ਤੈਨੂੰ ਅਸੀਂ ਕਤਲ ਨਹੀਂ ਕਰ ਸਕਦੇ। ਇਸ ਮੁੰਡੇ ਦਾ ਨਾਂ ਹੈ ਤਾਰੀਖ ਵਿੱਚ ਭੀਮ ਰਾਓ ਜਾਂ ਭੀਮ ਰਾਏ। ਪਰ ਜਦੋਂ ਤੋਂ ਫੜਿਆ ਗਿਆ ਅਤੇ ਕੈਦਖਾਨੇ ਵਿੱਚ ਸਿੰਘਾਂ ਦੇ ਨਾਲ ਰਿਹਾ, ਇਹਦੇ ਉੱਤੇ ਅਸਰ ਇੰਨਾ ਹੋ ਗਿਆ, ਇਹਨੇ ਆਪਣੇ ਆਪ ਨੂੰ ਭੀਮ ਸਿੰਘ ਅਖਵਾਉਣਾ ਸ਼ੁਰੂ ਕੀਤਾ। ਉਸ ਭੀਮ ਸਿੰਘ ਦੀ ਗੱਲ ਮਾਂ ਕਹਿੰਦੀ ਹੈ, ਇਹ ਸਿੱਖ ਨਹੀਂ ਹਿੰਦੂ ਹੈ। ਅਤੇ ਸਰਬਰਾ ਕੋਤਵਾਲ ਨੇ ਆਖਿਆ, ਆਹ ਤੇਰੀ ਮਾਂ ਤੈਨੂੰ ਦੱਸਦੀ ਹੈ। ਇਸ ਮੁੰਡੇ ਨੇ ਸਿਰ ਉਠਾ ਕੇ ਵੇਖ ਕੇ ਆਖਿਆ, ਇਹ ਤਾਂ ਮੇਰੀ ਮਾਂ ਹੀ ਨਹੀਂ, ਮੈਨੂੰ ਨਹੀਂ ਪਤਾ ਕੌਣ ਔਰਤ ਹੈ, ਉਹ ਮੈਂ ਸਿੰਘ ਹਾਂ, ਮੈਨੂੰ ਛੇਤੀ ਮੇਰੇ ਵੀਰਾਂ ਦੇ ਨਾਲ ਮਿਲਾਇਆ ਜਾਏ। ਇਸ ਝਗੜੇ ਨੂੰ ਖਾਫੀ ਖਾਂ ਨੇ ਲਿਖਿਆ। ਇਸ ਤੋਂ ਅੱਗੇ ਕੀ ਹੋਇਆ ਬਾਕੀ ਕੱਲ੍ਹ ਦੇ ਦੀਵਾਨ ਵਿੱਚ ਬਣੇ ਕਰਾਂਗੇ। ਇੰਨਾ ਕੁਝ ਕਹਿ ਕੇ ਆਪਾਂ ਸੁਖਮਾਂ ਦੇ ਜਾਚਕ ਹਾਂ। ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ, ਗੁਰੂ ਕੀ ਸੰਗਤ ਵੱਲੋਂ ਬੇਅੰਤ ਸਨਮਾਨ ਆਇਆ। ਸਤਿਗੁਰੂ ਚੜ੍ਹਦੀ ਕਲਾ ਕਰਨ, ਹਰ ਮਦਾਨ ਫਤਿਹ, ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ। ਭਾਈ ਸਾਹਿਬ ਜੀ ਅੱਜ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕਰਨਗੇ। ਸਾਰੀ ਸੰਗਤ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।